کہ بہت ساری پولیس کا انتظام نکلنیا سن شاہیاں سادھو دیا سادھو دے جلوس نو شاہی کہندے نے تے اس جلوس دے وچ باقاعدہ شرومنی کمیٹی دا بھی کیمپ لگتا ہے کمبھ دے میلے تے پرچارک پہنچتے ہیں تے نرملیاں دی بھی شاہی نکلتی ہے نرملے سادھواں دی پر الہباد تے ہری دوار وچ دیکھ کے میں حیران ہو گیا کہ بہت لمبی چوڑی پولیس دا قافلہ جلوس دے نال تے بعد وچ مینوں پتا چلے سادھو بھی لڑ پیندے نے بھائی ساڈی شاہی اگے ہونی چاہیے بیراگی سنیاسیاں تو پیچھے نہیں ہونا چاہتے بیراگی سنیاسیاں تو پیچھے نہیں ہونا چاہتے یوگی اپنی شاہی اگے رکھنا چاہتے ہیں نانگے بھی پیچھے نہیں ہونا چاہتے اور اس گل دیتے ہزاراں دفعہ اتنی وڈی لڑائی ہوئی ہے بہت وڈا خون خرابہ ہویا ہے کہ پولیس نے مداخلت کرنی پی رہی اور باقاعدہ وہ ساری ترتیب پہلے تو دے کے اور دوہاں دے فرلانگ فرلانگ دا فاصلہ رکھا جاتا ہے ایک شاہی تر گئی ہے نا ہوں فرلانگ کا فاصلہ ہوئے تاں دوجی ترن دیا گے نال نیڑے نیڑے نے لڑ پہن گے جگڑ پہن گے سارے سادھو نے سارے سنت نے کارن کی کیوں لڑ پہن گے ایک دوجے نو غلط ثابت کرتا یہ ٹھیک نہیں سنیاسی کہندا ہے بیراگی نہیں ٹھیک نہیں بیراگی کہندا ہے یوگی نہیں ٹھیک نہیں کہ یوگی کہہ دیندے نے نانگے سادھو یہ تو اسبے نے یہ تو سبھیتا کا بھی ماحول پہ اڑا دے یہ نہیں چاہیے غرض کے ایک دوجے نو غلط ثابت کرن دے جو ہے لگے ہویا ہے اس طرح دا ایکو ایک دھرم تھانو جگت وچ ملے گا جس نو سکھ دھرم گرمت کہندے نے ساریاں نو نال لے کے چلنا تے ساریاں دے نال چلنا کھنڈن کسے دا بھی نہیں مت بھید کسے نال بھی نہیں اے فرید توں بھی قبول ہے توں بھی پہنچے ہیں نماز پڑھ کے بھی بندہ پہنچ سکتا ہے پوجا کر کے بھی بندہ پہنچ سکتا ہے رام دا رٹن کر کے بھی بندہ پہنچ سکتا ہے اللہ دا رٹن کر کے بھی بندہ پہنچ سکتا ہے اس طرح دی سموہ برہمنڈ دی انیکتا دے ایک نو لبنا اے دھرم دی آدھار شیلا منے ہیں صاحب شری گرو نانک دیو جی مہاراج نے صاحب شری گرو گوبند سنگھ جی مہاراج نے گرو گوبند سنگھ جی مہاراج دی کچھ رچنا میں تھوڑے سامنے رکھاں گل سپشت ہو جاوے گی عام بندیاں نو تھوڑا جہا ایسا خیال ہے کہ سموہ برہمنڈ دی انیکتا دے ایک نو لبنا یہ گرو نانک دا نظریہ تے ہو سکتا ہے گرو گوبند سنگھ دا نہیں ہے پر صاحب گرو گوبند سنگھ جی مہاراج دے چند واق میں تھوڑے سامنے رکھاں انہاں دا کتنا وڈا زور ہے آپ فرمان کردے نے کت ہوں سچیت ہوئے کے چیتنا کو چار کیو کت ہوں اچنت ہوئے کے سووت اچیت ہو کت ہوں بھکھاری ہوئے کے مانگت پھرت بھیک کہوں مہادان ہوئے کے مانگے دھن دیت ہو کہوں مہاراجن کو دیجت انت دان کہوں مہاراجن تے چھین چھت لیت ہو کہوں بے دریت کہوں تانسوں بپریت کہوں ترگن اتیت کہوں سرگن سمیت ہو صاحب گرو گوبند سنگھ جی مہاراج فرمان کردے ہیں ہے پربھو میں دیکھتا کدھرے کوئی تے بہت سچیت ہے ساودھان ہے تے ہے پربھو تو اس دے اندر بیٹھا ہے ساودھانی دے روپ ساودھان منک بولن لگے ہاں کھان پین لگے ہاں اٹھن بیٹھن لگے ہاں سون لگے ہاں جاگن لگے ہاں سچیت پنا ساودھانی اس دے کول ہے ساودھانی بہت وڈا گن ہے پرب کی استت کرو سنت میت ساودھان اکاگر جی ساودھان ہوش وچ رب دی استتی کر ہوش وچ بے ہوشی چ نہیں پورا اپنے آپ نو سچیت رکھ ساودھان رکھ کرنے کدرے پیدا تے نہیں ہو گئے من کدرے چلا تے نہیں گیا ساودھان ہو سچیت ہو اسے نو بھائی صاحب بھائی نند لال کہندے نے باہوش باز کہ ہنگامے نو بہار آمد ہوش وچ آ منکھا جنم دی تیرے اتے بہار آئی ہے ہوش وچ آ ساودھان ہو سچیت ہو پرب کی استتے کرو سنت میت ساودھان اکاگر چیت گرو گوبند سنگھ جی مہاراج کہندے میں کدھرے دیکھنا اے پربھو تو کسے دے اندر ساودھان ہو کے بیٹھا ہے کت ہوں سچیت ہو کے چیتنا کو جار کیو کت ہوں اچنت ہوئے کے سووت اچیت ہو کدھرے بالکل اچیت نشچنت کوئی ساودھانی نہیں کوئی ہوش نہیں बेहोश सिर्फ पशु नहीं, अनेका मनुख भी बेहोश ने। पशु जिस औगुण से जिस निंद्रा विच रह रहे हैं, बहुते मनुख भी रह रहे हैं। कवि तुलसी का एक बड़ा कीमती दोहरा है, काम क्रोध और लोभ की जग बलग मन में खान, तब लग पंडित मूर्खो तुलसी एक समान। विद्वान पंडित आलम ते मूर्ख दोवें एक समान ने, अगर दोवें क्रोधी ने, दोवें लोभी ने, दोवें तृष्णालु ने, दोवें वितक्रिया बेच ने, ते पंडताई की पंडताई केड़े काम दी, ज्ञानी का ज्ञान केड़े काम दा, पाठी का पाठ केड़े काम दा। काम क्रोध और लोभ की जब लग मन में खान, तब लग पंडित मूर्खो तुलसी एक समान। फिर आप कहते ने, निंद्रा आलस भोग भय ए पश पुरख समान, नर्म ज्ञान निज अधिकता ज्ञान बिना पशु जान। सावधानी नहीं, सुचेतपना नहीं, होश नहीं, तो तुलसी कहते ने बेहोश बंदा ते पशु की तरह। सुचेत नहीं, सावधान नहीं, वो ते पशु की तरह जी रहे। पर साहिब गुरु गोबिंद सिंह जी महाराज की दया से व्यापक से एक दृष्टि वेखो, आप कहते हे प्रभु, इस बेहोश बंदे दे अंदर मैं तेरा एक रूप वेख रहा बेहोशी का, मैं होशवान मनुख दे अंदर तेरा एक रूप वेख रहा होश का। कतहूं सुचेत होए के चेतना को चार कियो, कतहूं अचिंत होए के सोवत अचेत हो। दरअसल देखने का एक ढंग है। मैं एक संवाद पढ़ रहा कि कैशो चंद्र का जो बंगाल का प्रसिद्ध नास्तिक पुरुष होया, उदा स्वामी रामकृष्ण नाल विवाद होया थोड़ा जि। नास्तिक सी, बड़े बड़े संतां महात्मा नूं हरांदा होया विचार दे, सिद्ध यही करदा सी कोई रब नहीं। ते जद उसनूं पता चलिया बंगाली बहुते स्वामी रामकृष्ण नूं मनदे ने ते श्रद्धा रखदे ने, ते इस नूं मैं हरावां तां ही मेरी पूर्ण तौर ते जित हो सकदी। पहुंच गया स्वामी रामकृष्ण को, आखन लगे थोड़े नाल चर्चा करनी और सरे आम करनी है, क्या कबूल है थानू? ते स्वामी रामकृष्ण बिल्कुल अनपढ़ सन, एक जमात भी नहीं पढ़े सन, पढ़ाई लिखाई नाल उन्होंने कोई मतलब नहीं, पढ़े ही नहीं सन। आखन लगे करनी है तेरे नाल बहस करनी है, चर्चा करनी है। रामकृष्ण दे श्रद्धालु जेड़े सन वह भी दंग रह गए, भी शास्त्र ते पढ़े लिखे नहीं, ना इन्होंने वेद पढ़े ने, ना इन्होंने उपनिषदा पढ़िया ने, ना ये सिमरतियां दा वाक जानते ने, ते केशव चंद्र नाल भैस की करनगे, क्योंकि उसने तमाम धर्म ग्रंथां नूं गलत साबित करना, ते ये ते पढ़े लिखे ही नहीं। लेकिन स्वामी रामकृष्ण ने कबूल कर लिया, तेरे नाल भैस करांगे, चर्चा करांगे। ते केशव चंद्र ने भी कह दिता, सरे आम करांगे, बहुत सारी पब्लिक हो गई। हर बहुत वड्डे इकट्ठ दे दोहां दी चर्चा चली। केशव चंद्र कहण लगे, स्वामी रामकृष्ण नूं पहले तुसीं सिद्ध करो रब है। ते रामकृष्ण कहण लगे, पहले तू सिद्ध कर नहीं है, तू सिद्ध कर नहीं है। तो बड़ियां दलीला, बड़ी तीक्षण बुद्धि सी केशव चंद्र कोल। उन्हें गल इथों शुरू की थी, भई तुसी कहंदे हो परमात्मा दया दा सागर है, मामूली दया नहीं, उहदे कोल दया इतनी है कि शायद सागर दे इतना पानी भी नहीं। बख्शिंद है, वेख के अंडित करन वाला है, रहम दिल है। कहंदे संसार दे इतने कोड़ी, इतने अपंग, इतने अंधे, इतने लंगड़े, इतने भुखे वेख के मन यकीन ही नहीं करता कि रब दयालु है, बख्शिंद है, दया का सागर है। उते कोई कठोरता की मूर्ति होवेगा? जिन्ने रब दे गुण रब नाल जोड़े गए ने ना, एक एक गुण का खंडन करी गया अपनी दलील, अपनी विचार नाल। और इतिहास, ये नवा इतिहास थोड़े अरसे ही होया, ये चर्चा ते बहस हुई। ये कहिंदा 2 घंटे तक कैसो चंद्र बोल दे रहे नहीं है, नहीं है परमात्मा, एक एक गुण का खंडन कर दे रहे। ते बाद उन्होंने आख्या हूं मैं सिद्ध कर दिता नहीं है, ते हुण स्वामी राम कृष्ण सिद्ध करन है। वो खड़े हुए ते उन्होंने गैसो चंद्र नूं गलवकड़ी च लै लिया, ते रोंदे होया कहण लगे इतनी तीक्ष्ण बुद्धि जो रब का भी खंडन कर सके, रब तो बिना यह काम नहीं हो सकता, परमात्मा तो बिना नहीं हो सकता। इतनी तीक्ष्ण बुद्धि, इतना ज्ञान, इतनी विचार, इतनी दलील, बार बार उन्हां दी रचना तो निकलिया, हे परमात्मा ये तेरे तो बिना नहीं हो सकता, ये तैथों बिना नहीं हो सकता। और कैशो चंद्र सच जान मैं भी थोड़ा जिहा नास्तिक सी, स्वामी रामकृष्ण कहन लगे, थोड़ा जिहा, पूरी श्रद्धा मेरी भी नहीं थी, पर तेरिया दलीलां सुन के विचारां नूं सुन के अज मेरी श्रद्धा बज गई कि इतनी दलील, इतनी विचार, इतनी बारीक बीनी परमात्मा तो बिना नहीं हो सकती। मनुख की समर्था नहीं है, बंदे की समर्था नहीं है। केशव चंद्र ने उस स्टेज देते गल कबूल की थी कि बंदा तो मेरे को हार गया स्वामी राम कृष्ण, पर यह हार के भी मैनू हरा गया, यह हार के भी जित प्राप्त कर गया। और उन्हें गल कबूली कि मैनू जिंदगी दे पहला कोई धार्मिक मनुख मिले जो मैथों हारे है, लेकिन हार के भी जित गया। इहदे बोलां च जित है, इहदे हिरदे च जित है, इहनू मैं अपनी दलीलां नाल नहीं हरा सकया, ये अपनी थां ते खड़िया, मैं इहदे हिरदे नूं नहीं हिला सकया। इहदा विश्वास वधिया घटिया नहीं, इहदा भरोसा वधिया घटिया नहीं। मेरी दलीलां दे उत्ते तर्क करना, क्रोध करना ते एक पासे, मैनूं गलवकड़ी च ला लिया, प्यार कीता, स्नेह कीता। केशव चंद्र कहिंदे ने अगर कोई धर्म नाम की गल है तो मैं भी पहली दफा एहसास करदा पिया, वरना नहीं, वरना तर्क ही तर्क, ज्ञान ही ज्ञान, चर्चा ही चर्चा, विचार ही विचार मैं देखी है। संबंध भाव नाल जुड़दे ने, भाव हिरदे नूं एक कर देंदा है, ते जिस दिन हिरदा एक हुंदा है वह अनेकता विच एक नूं वेखदा। गुरु गोबिंद सिंह जी महाराज कहिंदे ने हे अकाल पुरख, होश दे ते बेहोशी दे मैं तेरी झलक वेखदा पिया, कतहूं भिखारी हो के मांगत फिरत बेख, कहूं महादान हो के मांगो धन दे तो। हे अकाल पुरख मैं देखदा किधरे भिखारी दे तू है, किधरे दाते दे तू है, किधरे वेदां दी रीत दे मुताबिक चल रहे हैं, ते किधरे बिल्कुल उसतों विपरीत, उल्ट, बिल्कुल उल्ट, धर्म तो उल्ट, विद्या तो उल्ट, ज्ञान तो उल्ट। कहूं जच गंधर्व उरग, कहूं विद्याधर, कहूं भय किनर, पिशाच कहूं प्रेत हो। काहू होए के हिंदू आ गायत्री को गुप्त जपयो, काहू होए के तुरका पुकारे बांग देत हो। गुरु गोबिंद सिंह जी महाराज देवास, हे प्रभु किधरे तू हिंदू है ते गुफा विच बैठ के गायत्री दे मंत्रां दा जाप पिया करदा, किधरे तो मुस्लिम है मुनारे ते चढ़ के बांग पिया देना है, तू ही दे रहे हैं, तू ही गुप्त होके मंत्र पढ़ रहे। काहू होए के हिंदू आ गायत्री को गुप्त जप्यो, काहू होए के तुरका पुकारे बांग दे तो। कहूं को बुकाब होए कुरान को पढ़त मत, कतहूं कुरान को निदान जान ले तो। ये अकाल पुरख में देखदा पिया किधरे तू पुराणा दा ज्ञाता है, किधरे तू कुरान दा हाफिज है, किधरे तू कुरान दी गल बा दलील करदा है, किधरे तू पुराणा दे गल ज्ञान दी गल करदा है। कहूं बेदरीत, कहूं तांसुं विपरीत, कहूं त्रिगुण अतीत, कहूं सरगुण समेत। ये अनंत सवैये गुरु गोबिंद सिंह जी महाराज जी ने, बई तू ही है, तू ही है, किधरे तू पुराण दा हाफिज है, किधरे तू कुरान दा ज्ञाता है, किधरे तू तुर्क होके बांग देंदा पे है, किधरे तू हिंदू होके गायत्री दे मंत्रां दा जाप पिया करदा है। इन्हां सारे सवैयां विच गुरु गोबिंद सिंह जी महाराज उपदेश करी जांदे ने, ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣ ਦੀ ਕੋਸ਼ਿਸ਼ ਕਰ। ਕਹੂੰ ਦੇਵਤਾਨ ਕੇ ਦੀਵਾਨ ਮੇ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇ ਦੋ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇ ਦੋ। ਕਤ ਹੂੰ ਵਿਚਾਰ ਅਭਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਕਹੂੰ ਵੇਦ ਰੀਤ, ਕਹੂੰ ਤਾਸੁਣ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਜੋਗੀ ਝਗੜਦੇ ਸਨ ਨਾਂਗਿਆਂ ਨਾਲ, ਨਾਂਗੇ ਝਗੜਦੇ ਸਨ ਸੰਨਿਆਸੀਆਂ ਨਾਲ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ। ਕਿਧਰੇ ਤੂੰ ਜਟਾਧਾਰੀ ਜੋਗੀ ਹੈ, ਕਿਧਰੇ ਤੂੰ ਬ੍ਰਹਮਚਾਰੀ ਹੈ, ਅਤੇ ਕਿਧਰੇ ਤੂੰ ਜੈਨੀ ਸਾਧੂ ਹੈ। ਪੈਰੀ ਬੜੇ ਜੋ ਹੈ ਧਿਆਨ ਨਾਲ ਟਿਕਾਉਂਦਾ ਪਿਆ। ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ। ਕਹੂੰ ਕਾਨ ਫਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਜੈਨੀ ਸਾਧੂ ਬੜੇ ਸਾਵਧਾਨੀ ਨਾਲ ਪੈਰ ਰੱਖਦੇ ਨੇ ਜ਼ਮੀਨ 'ਤੇ, ਪਹਿਲੇ ਵੇਖ ਲੈਂਦੇ ਨੇ ਕੋਈ ਕੀੜੀ 'ਤੇ ਨਹੀਂ, ਮਕੌੜਾ 'ਤੇ ਨਹੀਂ। ਇੱਕ ਮੀਲ ਦਾ ਪੈਂਡਾ ਵੀ ਜੈਨੀ ਸਾਧੂ ਨੇ ਤੈਅ ਕਰਨਾ ਹੋਵੇ ਤਾਂ ਕਮ ਸੇ ਕਮ 2-2.5 ਘੰਟੇ ਲੱਗ ਜਾਂਦੇ। ਬੜਾ ਆਸਤਾ ਚੱਲੇਗਾ, ਵੇਖ ਕੇ ਚੱਲੇਗਾ, ਇਤਨੇ ਧਿਆਨ ਨਾਲ ਚੱਲੇਗਾ। ਇੱਕ ਕੀੜੀ ਮਰ ਗਈ, ਉਹਨੇ 2 ਘੰਟਾ ਪਸ਼ਚਾਤਾਪ ਕਰਨਾ ਹੈ, ਬਈ ਇਹ ਭੁੱਲ ਹੋ ਗਈ, ਮੈਂ ਬੜਾ ਅਨਰਥ ਹੋ ਗਿਆ। ਜੈਨੀ ਸਾਧੂ ਕਿਸੇ ਅਖਬਾਰੀ ਦਾ ਵੀ ਇਸਤੇਮਾਲ ਨਹੀਂ ਕਰਦਾ, ਉਹ ਕਹਿੰਦੇ ਨੇ ਇਹਦੇ ਨਾਲ ਵੀ ਹਿੰਸਾ ਹੋ ਜਾਂਦੀ ਹੈ। ਜੈਨੀ ਸਾਧੂ ਮੂੰਹ ਦੇ ਉੱਤੇ ਵੀ ਪੱਟੀ ਬੰਨ ਲੈਂਦੇ ਨੇ, ਬਈ ਹਵਾ ਦੇ 'ਚ ਵੀ ਕੁਝ ਜੀਵ ਨੇ, ਉਹ ਕਿਧਰੇ ਮੂੰਹ ਦੇ 'ਚ ਜਾ ਕੇ ਨਾ ਮਰਨ। ਪਾਣੀ ਛਾਣ ਕੇ ਪੀਂਦੇ ਨੇ ਔਰ ਹੱਥ ਦੇ 'ਚ ਇੱਕ ਚੌਰ ਰੱਖਦੇ ਨੇ, ਜ਼ਮੀਨ ਸਾਫ਼ ਕਰਦੇ ਨੇ ਪਹਿਲੇ, ਫਿਰ ਉਸ ਥਾਂ ਦੇ ਉੱਤੇ ਜੋ ਹੈ ਬੈਠਦੇ ਨੇ। ਇਤਨੀ ਪਰਹੇਜ਼ਗਾਰੀ। ਲੇਕਿਨ ਜੈਨੀਆਂ ਦਾ ਅਕਸਰ ਮਤਭੇਦ ਰਹਿੰਦਾ ਬੋਧੀਆਂ ਨਾਲ, ਬੋਧੀਆਂ ਦਾ ਅਕਸਰ ਜੋ ਹੈ ਮਤਭੇਦ ਰਹਿੰਦਾ ਸਨਾਤਨੀ ਨਾਲ। ਸਨਾਤਨੀ ਅਕਸਰ ਜੋ ਹੈ ਝਗੜਦੇ ਰਹਿੰਦੇ ਨੇ ਆਪਸ ਦੇ ਵੱਖ ਵੱਖ ਫਿਰਕਿਆਂ ਦੇ ਨਾਲ, ਟੋਲਿਆਂ ਦੇ ਨਾਲ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਦ੍ਰਿਸ਼ਟੀ, ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ, ਕਹੂੰ ਕਾਨ ਫਾਰੇ, ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਧਰਤ ਹੋ। ਕਤਹੂੰ ਸਿਪਾਹੀ ਹੋ ਕੇ ਸਾਧਤ ਸਿਲਾਹਨ ਕੋ, ਕਹੂੰ ਛਤਰੀ ਹੋਏ ਕੇ ਅਰ ਮਾਰਤ ਮਰਤ ਹੋ, ਕਹੂੰ ਭੂਮ ਭਾਰ ਕੋ ਉਤਾਰਤ ਹੋ, ਮਹਾਰਾਜ ਕਹੂੰ ਭਾਵ ਭੂਤਨ ਕੀ ਭਾਵਨਾ ਬਰਤ ਹੋ। ਕਿਧਰੇ ਤੂੰ ਸਿਪਾਹੀ ਹੈ, ਸੂਰਮਾ ਹੈ, ਕਿਧਰੇ ਤੂੰ ਮਹਾਂਬੁਜ਼ਦਿਲ ਹੈ, ਕਿਧਰੇ ਜਗਤ ਵਿੱਚ ਫਸਿਆ ਹੋਇਆ ਹੈ, ਅਤੇ ਕਿਧਰੇ ਬਿਲਕੁਲ ਨਿਰਲੇਪ ਹੈ, ਅਪੰਗ ਹੈ, ਨਿਰਲੇਪ ਹੈ, ਇੱਕ ਪਾਸੇ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੂਲ ਇਹ ਦ੍ਰਿਸ਼ਟੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਇੱਕ ਨੂੰ ਵੇਖਣਾ। ਸਾਹਿਬ ਕਹਿੰਦੇ ਨੇ, ਮਤਾਂ ਕਿਧਰੇ ਅਨੇਕਤਾ ਦੇ ਚੱਕਰ 'ਚ ਪੈ ਜਾ, ਵੀ ਸਾਂਖ ਕੁਝ ਹੋਰ ਕਹਿ ਰਿਹਾ, ਵੇਦਾਂਤ ਕੁਝ ਹੋਰ ਕਹਿ ਰਿਹਾ, ਮੀਮਾਂਸਾ ਕੁਝ ਹੋਰ ਕਹਿ ਰਿਹਾ, ਯੋਗ ਕੁਝ ਹੋਰ ਕਹਿ ਰਿਹਾ, ਨਿਆਇ ਸ਼ਾਸਤਰ ਕੁਝ ਹੋਰ ਕਹਿ ਰਿਹਾ, ਵਿਸ਼ੇਸ਼ਕ ਕੁਝ ਹੋਰ ਕਹਿ ਰਿਹਾ, ਅਤੇ ਸ਼ਾਇਦ ਇਹ ਰੱਬ ਦੇ ਸਿਧਾਂਤਿਕ ਨੁਕਤੇ ਵੱਖ ਵੱਖ ਨੇ। ਸਾਹਿਬ ਕਹਿੰਦੇ ਨਹੀਂ, ਸਿਧਾਂਤ ਇੱਕੋ ਹੈ, ਗੁਰ ਗੁਰ ਏਕੋ ਵੇਸ ਅਨੇਕ। ਇਹਨਾਂ 6 ਗੁਰੂਆਂ ਦਾ ਗੁਰੂ ਇੱਕ ਹੈ, ਸਿਧਾਂਤ ਇੱਕ ਹੈ, ਪਰਮਾਤਮਾ ਨਾਲ ਜੁੜਨਾ, ਈਸ਼ਵਰ ਨਾਲ ਜੁੜਨਾ, ਸਿਧਾਂਤਿਕ ਗੱਲ ਇੱਕ ਹੈ। ਮਹਾਰਾਜ ਕਹਿੰਦੇ ਵੇਸ ਅਨੇਕ ਨੇ, ਅਤੇ ਵੇਸ ਦੇ ਚੱਕਰਾਂ 'ਚ ਨਾ ਪਏ, ਰੂਪ ਇੱਕ ਹੈ, ਸਤਾ ਜਿਹੜੀ ਹੈ ਇੱਕ ਹੈ। ਇਸ ਗੱਲ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਅਖੀਰਲੀਆਂ ਪੰਕਤੀਆਂ ਵਿੱਚ ਇਸ ਢੰਗ ਨਾਲ ਜੋ ਹੈ ਦੁਹਰਾਉਂਦੇ ਨੇ। ਵਿਸੂਏ ਚਸੀਆਂ, ਵਿਸੀ ਅਕਸਰ ਕਈ ਪੜ੍ਹਦੇ ਨੇ, ਸੱਸੇ ਦੇ ਥੱਲੇ ਔਂਕੜ ਹੈ, ਵਿਸੂ ਹੈ। ਵਿਸੂਏ ਚਸੀਆਂ ਘੜੀਆਂ ਬਹਿਰਾਂ, ਥਿੱਥੀ ਵਾਰੀ ਮਾਂ ਹੋਆ। ਪੁਰਾਣੀ ਸਮੇਂ ਦੀ ਗਿਣਤੀ ਨੂੰ ਕਰਨ ਦਾ ਢੰਗ, ਅੱਖ ਦੀ ਪਲਕ ਥੱਲੇ ਤੋਂ ਉੱਪਰ ਜਾਏ ਜਿਤਨੀ ਦੇਰ ਵਿੱਚ ਜਾਂਦੇ ਨੇ ਜਾਂਦੀ, ਇਸ ਨੂੰ ਵਿਸਾ ਕਹਿੰਦੇ ਨੇ, ਇੱਕ ਵਿਸਾ। ਅਤੇ 15 ਵਿਸਿਆਂ ਦਾ ਇੱਕ ਚਸਾ ਬਣਦਾ ਹੈ, 30 ਚਸਿਆਂ ਦਾ ਇੱਕ ਪਲ ਬਣਦਾ, 60 ਪਲ ਦੀ ਇੱਕ ਘੜੀ ਬਣਦੀ ਹੈ, ਤੇ ਸਾਢੇ ਸੱਤ ਘੜੀਆਂ ਦਾ ਇੱਕ ਪੈਰ ਮੰਨਦੇ ਆ। ਇਸ ਤਰੀਕੇ ਦੇ ਨਾਲ ਇਹ ਗਿਣਤੀ ਅੱਠ ਪੈਰਾਂ ਦਾ ਦਿਨ ਰਾਤ। ਪਰ ਹੁਣ ਇਹ ਅੱਠ ਪੈਰ ਔਰ ਇਹ ਅਨੰਤ ਘੜੀਆਂ ਪਲ ਵਿਸੂਏ ਇਹ ਚਸੀਆਂ, ਇਹਨਾਂ ਸਾਰਿਆਂ ਦੀ ਉਤਪਤੀ ਕਿੱਥੋਂ ਹੈ? ਇਹ ਅਨੰਤ ਤਰ੍ਹਾਂ ਦੇ ਸਮੇਂ ਰੁੱਤ ਤੇ ਥਿੱਤ ਛੇ ਰੁੱਤਾਂ ਨੇ, ਸੱਤ ਵਾਰ ਨੇ ਤੇ ਪੰਦਰਾਂ ਥਿੱਤਾਂ ਨੇ। ਅਨੇਕਤਾ ਤੇ ਬਹੁਤ ਵੱਡੀ ਹੈ, ਪਰ ਇਹ ਸਮੂਹ ਅਨੇਕਤਾ ਦਾ ਜਨਮਦਾਤਾ ਕੌਣ? ਸੂਰਜ। ਸੂਰਜ ਖਤਮ ਤੇ ਵਿਸ਼ਵੇ ਵੀ ਖਤਮ ਹੋ ਗਏ, ਚਸੀਆਂ ਵੀ ਖਤਮ ਹੋ ਗਏ। ਸਮੇਂ ਦੀ ਗਿਣਤੀ ਕਿਸ ਤਰ੍ਹਾਂ ਕਰੋਗੇ? ਸਮੇਂ ਦੀ ਗਿਣਤੀ ਤੇ ਸੂਰਜ ਕਰਕੇ ਵਿਸ਼ਵੇ ਚਸੀਆਂ ਘੜੀਆਂ ਫੈਰਾਂ ਥਿੱਤੀ ਵਾਰੀ ਮਾਂ ਹੋਆ। ਗਿਣਤੀ ਮੈਂ ਫਿਰ ਕਰਦਿਆਂ, ਅੱਖ ਦੀ ਪਲਕ ਥੱਲੇ ਤੋਂ ਲੈ ਕੇ ਜਿਤਨੀ ਦੇਰ ਵਿੱਚ ਉੱਪਰ ਉੱਠਦੀ ਹੈ ਇੱਕ ਵਿਸਾ, ਪੰਦਰਾਂ ਵਿਸਿਆਂ ਦਾ ਇੱਕ ਚਸਾ, ਤੀਹ ਚਸਿਆਂ ਦਾ ਇੱਕ ਪਲ, ਸੱਠ ਪਲਾਂ ਦੀ ਇੱਕ ਘੜੀ ਤੇ ਸਾਢੇ ਸੱਤ ਘੜੀਆਂ ਦਾ ਇੱਕ ਪੈਰ, ਅੱਠ ਪੈਰਾਂ ਦਾ ਦਿਨ ਰਾਤ, ਤੀਹ ਦਿਨਾਂ ਦਾ ਇੱਕ ਮਹੀਨਾ, ਪੰਦਰਾਂ ਥਿੱਤਾਂ ਨੇ, ਛੇ ਰੁੱਤਾਂ ਨੇ, ਸੱਤ ਵਾਰ ਨੇ। ਵਿਸ਼ਵੇ ਚਸੀਆਂ ਘੜੀਆਂ ਫੈਰਾਂ ਥਿੱਥੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ। ਰੁੱਤਾਂ ਤੇ ਅਨੇਕ ਨੇ, ਥਿੱਤਾਂ ਅਨੇਕ ਨੇ, ਵਾਰ ਅਨੇਕ ਨੇ, ਘੜੀਆਂ ਅਨੇਕ ਨੇ, ਦਿਨ ਅਨੇਕ ਨੇ, ਪਰ ਸੂਰਜ ਤੇ ਇੱਕ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵਿਸ। ਪੰਕਤੀ ਇਤਨੀ ਹੈ, ਸੂਰਜ ਏਕੋ ਰੁੱਤ ਅਨੇਕ, ਇਤਨੀ ਪੰਕਤੀ ਹੈ। ਇੱਕ ਸੂਰਜ ਹੈ, ਉਸਦੇ ਇਹ ਅਨੇਕਾਂ ਰੂਪ ਨੇ, ਕਿਉਂਕਿ ਸੂਰਜ ਕਰਕੇ ਸਮੇਂ ਦੀ ਪਹਿਚਾਣ ਹੈ। ਸੂਰਜ ਨਾ ਨਿਕਲੇ, ਸਮੇਂ ਦਾ ਬੋਧ ਹਾਸਲ ਕਰਨਾ ਬੜਾ ਔਖਾ ਹੋ ਜਾਏਗਾ। ਮਹੀਨੇ ਨੇ, ਦਿਨ ਨੇ, ਵਾਰ ਨੇ, ਰੁੱਤਾਂ ਨੇ, ਥਿੱਤਾਂ ਨੇ, ਔਰ ਇਹ ਘੜੀਆਂ ਪੈਰ ਵਿਸੀਏ ਚਸੀਏ, ਤਮਾਮ ਦਾ ਜਨਮ ਇੱਕ ਸੂਰਜ ਕਰਕੇ। ਸਾਹਿਬਾਂ ਦਾ ਫਰਮਾਨ, ਸੂਰਜ ਏਕੋ ਰੁੱਤ ਅਨੇਕ, ਅਨੇਕਾਂ ਰੁੱਤਾਂ ਤੇ ਥਿੱਤਾਂ ਦਾ ਜਨਮ ਜਿਵੇਂ ਇੱਕ ਸੂਰਜ ਕਰਕੇ ਹੈ। ਨਾਨਕ ਕਰਤੇ ਕੇਤੇ ਵੇਸ, ਇਹ ਅਨੇਕਾਂ ਵੇਸ ਇੱਕ ਕਰਤੇ ਪੁਰਖ ਦੇ, ਬ੍ਰਹਿਮੰਡ ਦੇ ਅਨੇਕਾਂ ਵੇਸ, ਅਨੰਤ ਰੂਪ, ਜਿਸ ਦੇ ਵਿੱਚ ਕੁਛ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੁਆਰਾ ਮੈਂ ਤੁਹਾਡੇ ਸਾਹਮਣੇ ਰੱਖੇ। ਸਾਹਿਬ ਕਹਿੰਦੇ ਨਾਨਕ ਕਰਤੇ ਕੇਤੇ ਵੇਸ, ਉਸ ਕਰਤੇ ਪੁਰਖ ਦੇ ਅਨੇਕਾਂ ਵੇਸ ਨੇ, ਅਨੰਤ ਵੇਸ ਨੇ, ਔਰ ਕਿਸੇ ਵੀ ਇੱਕ ਵੇਸ ਦਾ ਖੰਡਨ ਕਰਨਾ, ਉਸ ਪਰਿਪੂਰਨ ਪਰਮਾਤਮਾ ਦੇ ਵੇਸ ਦਾ ਖੰਡਨ ਕਰਨਾ, ਇੱਕ ਨਾਲ ਜੁੜਿਆ ਹੋਇਆ ਮਨੁੱਖ ਕਹਿੰਦੇ ਖੰਡਨ ਵੰਡਨ ਤੋਂ ਉੱਚਾ ਹੋ ਜਾਂਦਾ, ਖੰਡਨ ਤੋੜਨਾ ਇਹ ਉਸਦੀ ਸੁਭਾਅ ਚੋਂ ਨਿਕਲ ਜਾਂਦਾ। ਜਦ ਵੀ ਕੋਈ ਸ਼ੀਆਂ ਸੁੰਨੀ ਦਾ ਖੰਡਨ ਕਰੇ ਤੇ ਸੁੰਨੀ ਸ਼ੀਏ ਦਾ ਖੰਡਨ ਕਰੇ, ਦੋਵੇਂ ਖੰਡਨ ਮਨੁੱਖ ਨੇ, ਟੁੱਟੇ ਹੋਏ ਨੇ। ਖੰਡਨ ਦਾ ਮਤਲਬ ਟੁੱਟੇ ਹੋਏ ਨੇ। ਯਹੂਦੀ ਇਸਲਾਮ ਦਾ ਖੰਡਨ ਕਰੇ ਤੇ ਇਸਲਾਮ ਯਹੂਦੀਆਂ ਦਾ, ਜਿਹੜੇ ਵੀ ਕਰਨ, ਦੋਵੇਂ ਖੰਡਨ, ਦੋਵੇਂ ਟੁਕੜੇ ਟੁਕੜੇ ਨੇ, ਦੋਵਾਂ ਨੇ ਇੱਕ ਨੂੰ ਨਹੀਂ ਜਾਣੇ, ਦੋਵਾਂ ਦਾ ਆਪਸ ਦੇ ਵਿੱਚ ਜਿਹੜਾ ਵਿਵਾਦ ਹੈ ਇਹ ਦਿਸਦਾ ਪਿਆ ਕਿ ਪ੍ਰਭੂ ਨਾਲ ਕੋਈ ਸੰਬੰਧ ਨਹੀਂ। ਅਤੇ ਹਿੰਦੁਸਤਾਨ ਵਿੱਚ ਸੰਤ ਸੰਤ ਵੀ ਆਪਸ ਵਿੱਚ ਲੜਦੇ ਨੇ, ਸਾਧੂ ਵੀ ਲੜਦੇ ਨੇ, ਵੱਖ ਵੱਖ ਸੰਪਰਦਾਵਾਂ ਦੇ। ਕਾਸ਼ ਗੁਰੂ ਨਾਨਕ ਦੀ ਇਹ ਗੱਲ ਸਮਝਦੇ ਜਾਵੇ, ਨਾਨਕ ਕਰਤੇ ਕੇਤੇ ਵੇ, ਜੇ ਸਾਗਰ ਤੱਕ ਨਦੀਆਂ ਪਹੁੰਚਦੀਆਂ ਨੇ, ਇੱਕ ਰਸਤੇ ਤੋਂ ਨਹੀਂ ਪਹੁੰਚਦੀਆਂ, ਪਰਮਾਤਮਾ ਤੱਕ ਵੀ ਲੋਕ ਪਹੁੰਚੇ ਨੇ, ਅਨੇਕਾਂ ਰਸਤਿਆਂ ਤੋਂ ਪਹੁੰਚੇ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਗੁਸਾਈਆਂ, ਕੋਈ ਅਲਾ, ਕੋਈ ਅੱਲਾ ਅੱਲਾ ਕਰਕੇ ਪਹੁੰਚਿਆ, ਕੋਈ ਗੁਸਾਈ ਗੁਸਾਈ ਕਰਕੇ ਪਹੁੰਚਿਆ, ਕੋਈ ਰਾਮ ਰਾਮ ਕਰਕੇ ਪਹੁੰਚਿਆ, ਕੋਈ ਗੋਰਖ ਗੋਰਖ ਕਰਕੇ ਪਹੁੰਚਿਆ, ਅਨੇਕਾਂ ਉਸਦੇ ਨਾਮ ਨੇ। ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਅਤੇ ਨਾਮ ਜਪਣ ਦੇ ਵੱਖ ਵੱਖ ਸਿਧਾਂਤ ਨੇ, ਵੱਖ ਵੱਖ ਡੰਗ ਨੇ, ਵੱਖ ਵੱਖ ਜੋ ਹੈ ਤੌਰ ਤਰੀਕੇ ਨੇ। ਪਰ ਸਾਹਿਬ ਕਹਿੰਦੇ ਨੇ ਸਾਰੇ ਵਖੇਵੇਂ ਵਿੱਚ, ਇਸ ਸਾਰੀ ਅਨੇਕਤਾ ਵਿੱਚ ਮੂਲ ਆਧਾਰ ਜਿਹੜਾ ਹੈ ਉਹ ਇੱਕ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਹੇ ਸਿਆਣੇ ਮਨੁੱਖ, ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੋਵੇ। ਜਿੱਥੇ ਪਰਮਾਤਮਾ ਦੀ ਵਿਚਾਰ ਚੱਲ ਰਹੀ ਹੋਵੇ, ਪਰਮਾਤਮਾ ਤੋਂ ਮੁਰਾਦ ਉਸ ਇੱਕ ਦੀ ਵਿਚਾਰ ਚੱਲ ਰਹੀ ਹੈ, ਸੰਸਾਰ ਤੇ ਅਨੇਕਤਾ, ਸੰਸਾਰ ਦੀ ਵਿਚਾਰ ਨਹੀਂ, ਇੱਕ ਦੀ ਵਿਚਾਰ ਚੱਲ ਰਹੀ ਹੋਵੇ, ਜਿੱਥੇ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਜਿੱਥੇ ਉੱਥੇ ਜਿੱਥੇ ਇੱਕ ਦੀ ਗੱਲ ਹੋ ਰਹੀ ਹੋਵੇ, ਇੱਕ ਦੀ ਚਰਚਾ ਹੋ ਰਹੀ ਹੋਵੇ, ਸੋ ਘਰ ਰਾਖੇ ਵਡਾਈ ਧੋਏ, ਉਸ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ ਲੈ ਜਿੱਥੇ ਉਸ ਇੱਕ ਦੀ ਗੱਲ ਹੋ ਰਹੀ ਹੈ, ਉਸ ਇੱਕ ਦਾ ਕੀਰਤਨ ਹੋ ਰਿਹਾ ਹੈ, ਉਸ ਇੱਕ ਦੀ ਵਿਚਾਰ ਹੋ ਰਹੀ ਹੈ। ਜਿਵੇਂ ਤੂੰ ਉਸ ਘਰ ਵਿੱਚ ਆਪਣੇ ਆਪ ਨੂੰ ਰੱਖੇਗਾ, ਆਪਣੇ ਮਨ ਨੂੰ ਟਿਕਾਵੇਂਗਾ, ਬਸ ਇਸੇ ਵਿੱਚ ਤੇਰੀ ਮਹਿਮਾ ਹੈ, ਤੇਰੀ ਵਡਿਆਈ ਹੈ, ਤੇਰੀ ਨਿਜਾਤ ਹੈ, ਤੇਰਾ ਪਾਰ ਉਤਾਰਾ ਹੈ, ਤੇਰਾ ਖੁਲਾਸਾ ਹੈ ਇਸ ਬੰਧਨ ਤੋਂ ਜੋ ਜਨਮ ਤੇ ਮਰਨ ਦੇ ਬੰਧਨ ਵਿੱਚ, ਅਨੰਤ ਜਨਮਾਂ ਤੋਂ ਇਹ ਸ਼ੰਕਲਾ ਜੋ ਚਲੀ ਹੈ, ਇਸ ਤੋਂ ਤੇਰੀ ਬੰਦ ਖਲਾਸੀ ਹੈ। ਤੋ ਇਹ ਅੱਠ ਪੰਕਤੀਆਂ ਦਾ ਗਾਲਬਨ ਇਹ ਸ਼ਬਦ ਹੈ, ਜਿਸ ਵਿੱਚ ਸਾਹਿਬ ਕਹਿੰਦੇ ਨੇ ਕਿ ਰੂਪ ਉਸ ਪਰਿਪੂਰਨ ਪਰਮਾਤਮਾ ਦੇ ਅਨੇਕ ਵੇਸ ਅਨੇਕ ਨੇ, ਪਰ ਅਨੇਕਤਾ ਦਾ ਆਧਾਰ ਇੱਕ ਹੈ। ਛੇ ਸ਼ਾਸਤਰਾਂ ਨੂੰ ਸਾਹਮਣੇ ਰੱਖ ਕੇ ਸਤਿਗੁਰ ਨੇ ਇਹ ਦਲੀਲ ਦਿੱਤੀ, ਕਾਰਨ ਕਿ ਧਾਰਮਿਕ ਤੌਰ 'ਤੇ ਵੀ ਜਿਹੜੀ ਅਨੇਕਤਾ ਹੈ, ਮਹਾਰਾਜ ਕਹਿੰਦੇ ਇਸ ਦਾ ਵੀ ਮੂਲ ਆਧਾਰ ਇੱਕ ਹੈ। ਇਹ ਗੱਲ ਵੱਖਰੀ ਹੈ, ਕੋਈ ਰੱਬ ਦੀ ਬਾਹਾਂ ਦੀ ਉਸਤਤੀ ਕਰਦਾ, ਕੋਈ ਉਸਦੇ ਚਰਨਾਂ ਦੀ, ਕੋਈ ਉਸਦੇ ਮੁਖੜੇ ਦੀ, ਕੋਈ ਉਸਦੇ ਅੱਖਾਂ ਦੀ, ਕੋਈ ਉਸਦੀ ਰਚਨਾ ਦੀ। ਭਾਵ ਇੱਕ ਇੱਕ ਪਹਿਲੂ ਨੂੰ ਲੈ ਕੇ ਕਿਸੇ ਨੇ ਗੀਤ ਗਾਏ ਨੇ, ਸਾਹਿਬ ਕਹਿੰਦੇ ਨੇ ਗੀਤਾਂ ਦਾ ਆਧਾਰ ਇੱਕ ਹੈ, ਉਸਤਤੀ ਦਾ ਜੋ ਆਧਾਰ ਇੱਕ ਹੈ। ਸੋ ਜਿਸ ਘਰ ਵਿੱਚ ਵੀ ਉਸ ਇੱਕ ਦੀ ਗੱਲ ਚੱਲ ਰਹੀ ਹੋਵੇ, ਉਸ ਇੱਕ ਦਾ ਕੀਰਤਨ ਹੋ ਰਿਹਾ ਹੋਵੇ, ਦੁਬਧਾ ਦੀ ਗੱਲ ਨਹੀਂ, ਜਿੱਥੇ ਖੰਡਨ ਮੰਡਨ ਹੈ ਉਹ ਸੰਸਾਰ ਦੀ ਗੱਲ ਹੈ, ਨਿਰੰਕਾਰ ਦੀ ਗੱਲ ਨਹੀਂ। ਉਹ ਕੋਈ ਰਾਜਨੀਤਿਕ ਅਖਾੜਾ ਹੋਵੇਗਾ, ਉਹ ਧਾਰਮਿਕ ਅਖਾੜਾ ਨਹੀਂ ਹੈ। ਮੈਂ ਤੇ ਘੁੰਮ ਫਿਰ ਕੇ ਬਾਹਰ ਦੇਸ਼ਾਂ 'ਚ ਦੇਖਿਆ, ਹੈਰਾਨਗੀ ਆਉਂਦੀ ਹੈ ਕਿ ਸਿੱਖ ਜਗਤ ਦੀ ਅੱਧੀ ਤਾਕਤ ਲੱਗ ਜਾਂਦੀ ਹੈ ਗੁਰਦੁਆਰਾ ਬਣਾਉਣ ਵਿੱਚ, ਅਤੇ ਅੱਧੀ ਤਾਕਤ ਲੱਗ ਜਾਂਦੀ ਆਪਸ ਵਿੱਚ ਝਗੜਨ ਵਿੱਚ, ਰੱਬ ਨਾਲ ਜੁੜਨ ਜੋਗੀ ਸ਼ਕਤੀ ਨਹੀਂ ਰਹਿੰਦੀ, ਪਰਮਾਤਮਾ ਨਾਲ ਜੁੜਨ ਜੋਗੀ ਤਾਕਤ ਹੀ ਨਹੀਂ ਬਚਦੀ, ਪਰਮਾਤਮਾ ਦਾ ਰਸ ਮਾਣਿਆ ਜਾ ਸਕੇ ਸਮਾਂ ਨਹੀਂ ਬਚਦਾ, ਸ਼ਕਤੀ ਨਹੀਂ ਬਚਦੀ, ਤਾਕਤ ਨਹੀਂ ਬਚਦੀ। ਤੋ ਸਾਹਿਬ ਕਹਿੰਦੇ ਜਿਸ ਘਰ ਵਿੱਚ ਉਸਦੀ ਕੀਰਤੀ ਹੋ ਰਹੀ ਹੈ, ਉਸਦਾ ਜਸ ਹੋ ਰਿਹਾ ਹੈ, ਉਸਦੀ ਵਡਿਆਈਆਂ ਦੀ ਵਿਚਾਰ ਹੋ ਰਹੀ ਹੈ, ਉਸ ਘਰ ਵਿੱਚ ਤੂੰ ਆਪਣੇ ਹਿਰਦੇ ਨੂੰ ਰੱਖ, ਉਸ ਘਰ ਵਿੱਚ ਤੂੰ ਆਪਣਾ ਮਨ ਟਿਕਾ, ਇਸੇ ਵਿੱਚ ਤੇਰੀ ਵਡਿਆਈ ਹੈ, ਇਸੇ ਵਿੱਚ ਤੇਰੀ ਮਹਿਮਾ ਹੈ। ਬਾਕੀ ਪਰਮਾਤਮਾ ਦੇ ਅਨੇਕਾਂ ਰੂਪ ਨੇ, ਧਾਰਮਿਕ ਗ੍ਰੰਥ ਅਨੇਕਾਂ ਨੇ, ਅਨੇਕਾਂ ਤਰ੍ਹਾਂ ਦੇ ਉਪਦੇਸ਼ ਨੇ, ਲੇਕਿਨ ਮੂਲ ਰੂਪ ਵਿੱਚ ਗੱਲ ਜਿਹੜੀ ਹੈ ਉਹ ਇੱਕ ਹੈ, ਸਤਾ ਜਿਹੜੀ ਹੈ ਉਹ ਇੱਕ ਹੈ। ਜੋ ਅਰਥ ਅਤੇ ਵਿਚਾਰ ਦਾਸ ਦੀ ਸਮਝ ਅਤੇ ਪਕੜ ਵਿੱਚ ਆਇਆ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਫਿਰ ਆਖਰੀ ਪੰਕਤੀਆਂ ਦੁਹਰਾਦੇ ਹਾਂ। ਵਿਸ਼ਵੇ ਚਸੀਆਂ ਘੜੀਆਂ ਪੈਰਾਂ, ਥਿੱਥੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ। ਉਸ ਕਰਤੇ ਪੁਰਖ ਦੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਅਨੇਕਾਂ ਵੇਸ ਨੇ, ਅਨੇਕਾਂ ਵੇਸ, ਵੇਸ ਦੇ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰ। ਜਿਸਨੇ ਇਹ ਵੇਸ ਧਾਰਨ ਕੀਤੇ ਹੋਏ ਨੇ ਉਹ ਇੱਕ ਹੈ, ਉਹ ਇੱਕ ਹੈ। ਬਾਕੀ ਚੋਲੇ ਉਸਦੇ ਅਨੇਕ ਨੇ, ਵੇਸ ਉਸਦੇ ਅਨੇਕ ਨੇ, ਬਸਤਰ ਉਸਦੇ ਅਨੇਕ ਨੇ, ਪਰ ਇਹ ਸਮੂਹ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਉਸ ਨਾਲ ਜੁੜ, ਔਰ ਉਸ ਇੱਕ ਦੀ ਗੱਲ ਜਿੱਥੇ ਹੋ ਰਹੀ ਹੋਵੇ ਉੱਥੇ ਤੂੰ ਆਪਣੇ ਮਨ ਨੂੰ ਟਿਕਾ, ਆਪਣੇ ਮਨ ਨੂੰ ਜੋੜ, ਫੁੱਲਾਂ ਚੁੱਕਾਂ ਦੀ ਖਿਮਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਨ ਕਿ ਇੱਕ ਦਾ ਸਿਧਾਂਤਿਕ ਆਧਾਰ ਅਤੇ ਪਿਆਰ ਸਾਡੇ ਅੰਤਰ ਆਤਮਿਕ ਵਸੇ, ਤਾਂ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਸਾਨੂੰ ਦਿਖਾਈ ਦੇਵੇ। ਇੱਕ ਮੁਲਕ ਦਾ ਬੰਦਾ ਦੂਜੇ ਮੁਲਕ ਦੇ ਬੰਦੇ ਨੂੰ ਪਸੰਦ ਨਹੀਂ ਕਰਦਾ, ਇੱਕ ਕੌਮ ਦਾ ਮਨੁੱਖ ਦੂਜੀ ਕੌਮ ਵਾਲੇ ਨੂੰ ਪਸੰਦ ਨਹੀਂ ਕਰਦਾ, ਇੱਕ ਭਾਸ਼ਾ ਬੋਲਣ ਵਾਲਾ ਵਿਪਰੀਤ ਭਾਸ਼ਾ ਬੋਲਣ ਵਾਲੇ ਨੂੰ ਪਸੰਦ ਨਹੀਂ ਕਰਦਾ। ਜਗਤ ਵਿੱਚ ਬੜੀ ਭਾਰੀ ਅਨੇਕਤਾ, ਇਸ ਵਾਸਤੇ ਦੁਸ਼ਮਣੀ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਇਹਦੀ ਭਾਸ਼ਾ ਨਹੀਂ ਮਿਲਦੀ, ਇਹਦੀ ਨਸਲ ਮੇਰੇ ਨਾਲ ਨਹੀਂ ਮਿਲਦੀ, ਇਹਦਾ ਰੂਪ ਨਹੀਂ ਮਿਲਦਾ, ਇਹਦਾ ਮੁਲਕ ਮੇਰੇ ਨਾਲ ਨਹੀਂ ਮੇਲ ਖਾਂਦਾ, ਇਹਦੇ ਸਿਧਾਂਤ ਮੇਰੇ ਨਾਲ ਮੇਲ ਨਹੀਂ ਖਾਂਦੇ। ਤੂੰ ਸਾਹਿਬ ਕਹਿੰਦੇ ਤੂੰ ਆਧਾਰ ਨਹੀਂ, ਤੇਰੇ ਨਾਲ ਸਭ ਕੁਝ ਮੇਲ ਖਾਵੇ ਤੂੰ ਆਧਾਰ ਨਹੀਂ, ਪਰਮਾਤਮਾ ਆਧਾਰ, ਈਸ਼ਵਰ ਆਧਾਰ ਹੈ। ਤੂੰ ਆਪਣੇ ਆਪ ਨੂੰ ਕੇਂਦਰ ਕਿਉਂ ਮੰਨਦਾ ਕਿ ਸਭ ਕੁਝ ਤੇਰੇ ਨਾਲ ਮੇਲ ਖਾਵੇ? ਇਹ ਸਭ ਕੁਝ ਦਾ ਮੇਲ ਪਰਮਾਤਮਾ ਦੇ ਨਾਲ ਹੈ। ਅਗਰ ਇਹ ਦ੍ਰਿਸ਼ਟੀ ਸਾਰੇ ਸੰਸਾਰ ਦੀ ਬਣ ਜਾਏ ਤਾਂ ਕਿਵੇਂ ਕਰਨੀ, ਸਾਰੇ ਵਿਤਕਰੇ ਅਤੇ ਲੜਾਈ ਝਗੜੇ ਅੱਜ ਹੀ ਖਤਮ, ਫਿਰ ਇਹ ਦ੍ਰਿਸ਼ਟੀ ਬਣ ਜਾਏਗੀ। ਸੱਦੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ, ਤੂੰ ਤੇ ਸਾਰਿਆਂ ਵਿੱਚ ਵਿਆਪਕ। ਸਤਿਗੁਰ ਇਸ ਤਰ੍ਹਾਂ ਦੀ ਦ੍ਰਿਸ਼ਟੀ ਸਾਡੀ ਬਣਾਉਣ। ਬੋਲ ਚੁੱਕ ਦੀ ਕਿਵਾਂ اگلے شبد کے وچار کل آپ جی دے سامنے رکھاں گے. گج وج کے فتح پروان کرنی. واہگرو جی کا خالصہ, واہگرو جی کی فتح. رام دھناسری ملا پہلا گگن میں تھال رو چند دیپک بنے, تار کا منڈل جنک موتی دھوپ مل آن لو پون چورو کرے, سگل بن رائے کھلنت جوتی کیسی آرتی ہوئے بھو کھنڈنا تیری آرتی, انہتا شبد واجن تو بھیری رہا, سہس تب نین نن نین ہے توئے کو, سہس مورت نن ایک توئی, سہس پد بمل نن ایک پد گند بن, سہس تو گندیوں چلت موئی, سب میں جوت جوت ہے سوئے تس دے چانن, سب میں چانن ہوئے گر ساکھی جوت پرگٹ ہوئے, جوت سبھاوے سو آرتی ہوئے, ہر چرن کمل مکرند لو بت منو, ان دنوں موہے آہی پیاسا, کرپا جل دے نانک سارنگ کو, ہوئے جاتے تیرے نام واسا, ہر چرن کمل مکرند لو بھت منو, ان دنوں موہے آئی پیاسا, کرپا جل دے نانک سارنگ کو, ہوئے جاتے تیرے نام واسا. واہگرو جی کا خالصہ, واہگرو جی کی فتح. سنمانی یوگ گرو روپ سات سنگ جیو, کیرتن سہیلے جی دی وچار سلسلہ وار آپ سرون کر رہے ہو. سہیلے جی دا اے تیسرا شبد, اے وی صاحب شری گرو نانک دیو جی مہاراج دا اچارن کیتا ہے. اس دا اتہاسک پچھوکڑ بھی ہے. اکثر اتہاسکار ایسا کہندے نے کہ شبد صاحباں نے جگن ناتھ پوری اچارن کیتا ہے, اور اچارن کرن دا ویلا شام دا سی, کیونکہ آرتی شام نو گائن ہوندی ہے. سندھیا دی نتنیم دی پرتھا تو بعد سناتن مندراں دے بقاعدہ آرتی ہوندی ہے. سنسکرت شبد ہے آرت کا. کچھ قربان کرنا, نچھاور کرنا, صدقے کرنا اپنے پوج عشت تو قربان کرن دی ایک ودھی جو سناتن مت نے اپنائی ہوئے کہ ایک تھال دے ایک دیوا یا دس دیوے یا اس کو بھی بہت زیادہ کچھ پشپ اور اس تو علاوہ کچھ دھن یا سونے دی موراں یا موتی اتیادک رکھ کے اپنے پوج عشت دیوتے دے اگوں آرت کا کرنے. ਉਸ ਤੋਂ ਸਦਕੇ ਕਰਨਾ, ਉਸ ਤੋਂ ਕੁਰਬਾਨ ਕਰਨਾ, ਕਿਸੇ ਹੱਦ ਤੱਕ ਕੁਰਬਾਨੀ ਦਾ ਇਹ ਸੰਦੇਸ਼ ਹਰ ਕੌਮ ਵਿੱਚ ਮੌਜੂਦ ਹੈ। ਮੂਲ ਗੱਲ ਤੇ ਜਗਤ ਭੁੱਲ ਜਾਂਦਾ ਹੈ ਔਰ ਉੱਪਰਲੀਆਂ ਮੋਟੀਆਂ ਮੋਟੀਆਂ ਗੱਲਾਂ ਨੂੰ ਜਗਤ ਪਕੜ ਲੈਂਦਾ। ਜੈਸੇ ਇਸਲਾਮ ਨੇ ਕੁਰਬਾਨੀ ਦੀ ਗੱਲ ਨੂੰ ਪਕੜਿਆ ਤੇ ਲੱਖਾਂ ਹਾਜੀ ਰਮਜ਼ਾਨ ਦੇ ਦਿਨਾਂ ਵਿੱਚ ਲੱਖਾਂ ਹੀ ਜਾਨਵਰਾਂ ਦੀ ਬਲੀ ਕੁਰਬਾਨੀ ਦੇ ਦਿੰਦੇ ਨੇ ਮੱਕੇ ਦੇ, ਵੀ ਜਿੰਦ ਕੁਰਬਾਨ ਕਰਨੀ ਹੈ, ਕੋਈ ਜਾਨਵਰ ਕੁਰਬਾਨ ਕਰਨਾ ਹੈ। ਤੇ ਕੁਰਬਾਨੀ ਦਾ ਇਸ ਢੰਗ ਦਾ ਮਾਦਾ ਉਪਦੇਸ਼ ਸੰਦੇਸ਼ ਸਮੂਹ ਧਰਮਾਂ ਵਿੱਚ ਮੌਜੂਦ ਹੈ। ਕੁਰਬਾਨ ਕਰਨਾ ਕੀ ਹੈ, ਭੇਟ ਕਰਨਾ ਕੀ ਹੈ, ਮੋਟੀ ਗੱਲ ਨੂੰ ਲੋਕਾਂ ਨੇ ਪਕੜ ਲਿਆ, ਬੁਨਿਆਦੀ ਗੱਲ ਭੁੱਲ ਗਏ। ਸਿਰ ਵਿੱਚ ਜੋ ਮਨੁੱਖ ਦੇ ਫਿਤੂਰ ਹੈ ਉਹ ਹੈ ਅਹੰ ਭਾਵ, ਅਹੰਕਾਰ। ਇਸ ਨੂੰ ਸਦਕੇ ਕਰਨਾ ਹੈ ਤੇ ਅਹੰਕਾਰ ਵੱਧਦਾ ਹੈ ਧਨ ਕਰਕੇ, ਜੋਬਨ ਕਰਕੇ, ਪ੍ਰਭਤਾ ਕਰਕੇ। ਤੋ ਹਿੰਦੂ ਧਰਮ ਨੇ ਤੌਰ ਤਰੀਕਾ ਅਪਣਾਇਆ ਵੀ ਥਾਲ ਸੋਨੇ ਦਾ ਹੋਵੇ, ਉਹਦੇ 'ਚ ਮੋਤੀ ਹੋਵਣ, ਦੀਵੇ ਵੀ ਕਰੀਬਨ ਕਰੀਬਨ ਸੋਨੇ ਦੇ ਜਾਂ ਚਾਂਦੀ ਦੇ ਹੋਵਣ, ਸੋਹਣੇ ਸੋਹਣੇ ਫੁੱਲ ਉਸ ਥਾਲ ਦੇ 'ਚ ਪਏ ਹੋਵਣ। ਇਹ ਸਭ ਕੁਝ ਆਪਣੇ ਪੂਜ ਤੋਂ ਕੁਰਬਾਨ ਕਰੀਏ, ਸਦਕੇ ਕਰੀਏ, ਨਿਛਾਵਰ ਕਰੀਏ ਔਰ ਐਸਾ ਰੋਜ਼ ਕਰੀਏ, ਅਸੀਂ ਆਪਣੇ ਪੂਜ ਤੋਂ ਇਹ ਸਭ ਕੁਛ ਰੋਜ਼ ਸਦਕੇ ਕਰੀਏ। ਤੋ ਸ਼ਾਮ ਦੇ ਵਕਤ, ਸੰਧਿਆ ਦੇ ਵਕਤ ਨਿਤਨੇਮ ਦੇ ਪਾਠ ਪੂਜਾ ਤੋਂ ਬਾਅਦ ਇਹ ਆਰਤ ਕਾ ਭਾਵ ਆਰਤੀ ਕਰੀਬਨ ਕਰੀਬਨ ਹਰ ਹਿੰਦੂ ਮੰਦਿਰ ਦੇ ਵਿੱਚ ਹੁੰਦੀ ਹੈ, ਅੱਜ ਵੀ ਹੁੰਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੁਰਤ, ਆਪ ਨਿਰਗੁਣ ਦੇ ਸਰਗੁਣ ਦੀ ਝਲਕ ਵੇਖਦੇ ਨੇ, ਸਰਗੁਣ ਦੇ ਨਿਰਗੁਣ ਦੀ ਝਲਕ ਵੇਖਦੇ ਨੇ। ਇਸ ਵਾਸਤੇ ਗੁਰੂ ਨਾਨਕ ਦੀ ਸੋਚਣੀ ਇਸਲਾਮ ਤੋਂ ਤੇ ਹਿੰਦੂ ਜਗਤ ਤੋਂ ਕੁਛ ਨਿਆਰੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਖੁੱਲ੍ਹੇ ਹੀ ਕਹਿ ਦਿੱਤਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਇਹਨੂੰ ਕਿਧਰੇ ਤੰਗ ਦਿਲੀ ਨਾ ਸਮਝਣਾ। ਇਸਲਾਮ ਕਹਿੰਦਾ ਕੇਵਲ ਨਿਰਗੁਣ ਦੀ ਪੂਜਾ ਕਰਨੀ ਹੈ, ਸਰਗੁਣ ਹੈ ਹੀ ਨਹੀਂ। ਤੇ ਸਨਾਤਨ ਮਤ ਨੇ ਗੱਲ ਅਪਣਾਈ ਬਈ ਨਹੀਂ, ਸਰਗੁਣ ਦੀ ਪੂਜਾ ਕਰਨੀ ਹੈ, ਛੱਡੋ ਨਿਰਗੁਣ ਨੂੰ, ਨਿਰਗੁਣ ਤੱਕ ਆਪੇ ਹੀ ਸੁਰਤ ਪਹੁੰਚ ਜਾਏਗੀ। ਬੁਨਿਆਦ ਜੋ ਦਿਖਾਈ ਦਿੰਦਾ ਸਰਗੁਣ, ਇੱਥੋਂ ਹੀ ਆਪਣੀ ਇਬਾਦਤ ਬੰਦਨਾ ਸ਼ੁਰੂ ਕਰਦੇ ਹਾਂ। ਨਿਰਗੁਣ ਤੇ ਸਰਗੁਣ ਦੇ ਝਗੜੇ ਕਰਕੇ ਅਕਸਰ ਇਸਲਾਮ ਤੇ ਸਨਾਤਨ ਵਿੱਚ ਬਹੁਤ ਵੱਡੇ ਟਕਰਾਓ ਵੀ ਹੋਏ, ਬਹੁਤ ਵੱਡੇ ਖੂਨ ਖਰਾਬੇ ਵੀ ਹੋਏ, ਹਜ਼ਾਰਾਂ ਮੰਦਰ ਜੋ ਬਰਬਾਦ ਕੀਤੇ ਇਸਲਾਮ ਨੇ ਮਹਿਜ਼ ਇਸ ਕਾਰਨ ਕਿ ਸਰਗੁਣ ਦੀ ਪੂਜਾ ਹੈ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ, ਕਿਉਂ ਸਰਗੁਣ ਦੀ ਪੂਜਾ ਹੈ। ਔਰ ਸੋਮਨਾਥ ਦੇ ਮੰਦਰ ਨੂੰ ਤੇ ਬੇਸ਼ਤਰ ਦਫ਼ਾ ਤਬਾਹ ਕੀਤਾ ਗਿਆ, ਬਰਬਾਦ ਕੀਤਾ ਗਿਆ, ਛੋਟੇ ਛੋਟੇ ਮੰਦਰ ਲੁੱਟੇ ਗਏ, ਢਾਏ ਗਏ, ਬਰਬਾਦ ਕੀਤੇ ਗਏ। ਕਾਰਨ ਸਰਗੁਣ ਦੀ ਪੂਜਾ ਖਟਕਦੀ ਸੀ, ਸਰਗੁਣ ਦੀ ਪੂਜਾ ਇਸਲਾਮ ਨੂੰ ਚੁਭਦੀ ਸੀ ਔਰ ਨਿਰੋਲ ਨਿਰਗੁਣ ਬ੍ਰਹਮ ਦੀ ਪੂਜਾ ਆਰਾਧਨਾ ਸਨਾਤਨ ਮਤ ਕਰਨ ਨੂੰ ਤਿਆਰ ਨਹੀਂ ਸੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਤੇ ਆਪ ਦੇ ਇਹ ਬਚਨ ਕਿ ਸਰਗੁਣ ਦਾ ਜੋ ਗੁਪਤ ਰੂਪ ਹੈ ਉਹ ਨਿਰਗੁਣ ਹੈ ਤੇ ਨਿਰਗੁਣ ਦਾ ਜੋ ਪ੍ਰਗਟ ਰੂਪ ਹੈ ਉਹ ਸਰਗੁਣ ਹੈ, ਸਰੀਰ ਦਾ ਜੋ ਗੁਪਤ ਹਿੱਸਾ ਹੈ ਉਹ ਆਤਮਾ ਹੈ, ਆਤਮਾ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ, ਮਕਾਨ ਦਾ ਜੋ ਗੁਪਤ ਹਿੱਸਾ ਹੈ ਉਹ ਬੁਨਿਆਦ ਹੈ ਤੇ ਬੁਨਿਆਦ ਦਾ ਜੋ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ, ਜੈਸੇ ਦਰਖਤ ਦਾ ਜੋ ਗੁਪਤ ਹਿੱਸਾ ਹੈ ਉਹ ਜੜ੍ਹਾਂ ਨੇ ਤੇ ਜੜ੍ਹਾਂ ਦਾ ਜੋ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ। ਤੇ ਸਾਹਿਬਾਂ ਨੇ ਦੋਹਾਂ ਦੀ ਇਕੱਠੀ ਪ੍ਰਸਤਿਸ਼ ਸ਼ੁਰੂ ਕੀਤੀ। ਆਖ ਦਿੱਤਾ ਸਰਗੁਣ ਦੀ ਸੇਵਾ ਕਰ ਲਓ, ਨਿਰਗੁਣ ਦਾ ਸਿਮਰਨ ਕਰ ਲਓ। ਨਾ ਸਰਗੁਣ ਤੋਂ ਟੁੱਟੋ ਤੇ ਨਾ ਨਿਰਗੁਣ ਤੋਂ। ਇਹ ਚੂੰਕਿ ਗੱਲ ਬੜੀ ਨਿਆਰੀ ਸੀ, ਨਿਰਾਲੀ ਸੀ, ਤੇ ਚੰਗੇ ਚੰਗੇ ਆਲਮ ਇਸ ਗੱਲ ਨੂੰ ਮੰਨਦੇ ਨੇ ਕਿ ਗੁਰੂ ਨਾਨਕ ਦੀ ਇਹ ਗੱਲ ਦੋਵੇਂ ਤਬਕਿਆਂ ਦੀ ਸਮਝ ਵਿੱਚ ਨਹੀਂ ਆਈ, ਕਿਉਂਕਿ ਦੋਹਾਂ ਨੇ ਵੰਡੀਆਂ ਪਾਈਆਂ ਸਨ। ਇੱਕ ਨੇ ਕਸਮ ਚੁੱਕੀ ਸੀ ਵੀ ਸਰਗੁਣ ਦੀ ਹੀ ਪੂਜਾ ਕਰਨੀ ਹੈ, ਨਿਰਗੁਣ ਦੀ ਨਹੀਂ। ਨਿਰਗੁਣ ਤੱਕ ਆਪੇ ਹੀ ਸੁਰਤ ਪਹੁੰਚੇਗੀ। ਤੇ ਇੱਕ ਨੇ ਨਿਰਗੁਣ ਦੀ ਪੂਜਾ ਦਾ ਆਧਾਰ ਚੁਣ ਕੇ ਸਰਗੁਣ ਦੀ ਪੂਜਾ ਦਾ ਇਤਨਾ ਖੰਡਨ ਕੀਤਾ ਕਿ ਉਹ ਮੰਦਰ ਹੀ ਨੇਸ ਤੋਂ ਨਾਬੂਦ ਕਰ ਦਿੱਤੇ ਜਿੱਥੇ ਸਰਗੁਣ ਦੀ ਪੂਜਾ ਚੱਲਦੀ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਨਿਰਗੁਣ ਦਾ ਸਿਮਰਨ ਕਰੋ, ਸਰਗੁਣ ਦੀ ਸੇਵਾ ਕਰੋ। ਨਿਰਗੁਣ ਦੀ ਸੇਵਾ ਨਹੀਂ ਤੇ ਨਿਰਗੁਣ ਨੂੰ ਸੇਵਾ ਕਰਨ ਦੀ ਕੋਈ ਹੈ ਉਹਨੂੰ ਕੋਈ ਸੇਵਾ ਦੀ ਲੋੜ ਵੀ ਨਹੀਂ। ਨਿਰਗੁਣ ਹੈ, ਦਿਖਾਈ ਨਹੀਂ ਦਿੰਦਾ, ਅਤੀ ਸੂਖਸ਼ਮ ਬੁਨਿਆਦ। ਅੱਜ ਦਾ ਇਹ ਜਿਹੜਾ ਆਰਤੀ ਦਾ ਸ਼ਬਦ ਹੈ, ਇਹਦੇ 'ਚ ਪਰਮਾਤਮਾ ਦੇ ਦੋ ਰੂਪ ਸਤਿਗੁਰ ਦੱਸਦੇ ਪਏ ਨੇ, ਨਿਰਗੁਣ ਸਰਗੁਣ ਕਬੂਲ ਕਰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ, ਔਰ ਇਹ ਬਹੁਤ ਵੱਡੀ ਸੱਚਾਈ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖੀ। ਔਰ ਇਸ ਪੂਰਨ ਸੱਚਾਈ ਨੂੰ ਸਮਝੇ ਬਿਨਾਂ ਪੂਰਨ ਬ੍ਰਹਮ ਨਾਲ ਜੁੜਨਾ ਵੀ ਬਹੁਤ ਔਖਾ ਹੈ। ਅਤੇ ਮੈਂ ਅਰਜ਼ ਕਰਾਂ, ਇਸ ਸ਼ਬਦ ਦੇ ਅਕਾਲ ਪੁਰਖ ਦੇ ਦੋਵਾਂ ਰੂਪਾਂ ਦਾ ਜ਼ਿਕਰ ਕੀਤਾ, ਉਹਦੇ ਦੋ ਰੂਪ ਨੇ। ਨਿਰਗੁਣ ਜੋ ਸੂਖਸ਼ਮ ਹੈ, ਸਰਗੁਣ ਜੋ ਦਿਖਾਈ ਦਿੰਦਾ, ਅਤੇ ਸਰਗੁਣ ਉਸ ਪਰਿਪੂਰਨ ਪਰਮਾਤਮਾ ਦਾ ਝੋਲਾ ਹੈ। ਤੋ ਜੈਸੇ ਬੰਦਾ ਬਸਤਰ ਬਦਲਦਾ ਰਹਿੰਦਾ ਹੈ, ਇਹ ਚੋਲੇ ਬਦਲਦੇ ਰਹਿੰਦੇ ਨੇ। ਕਦੇ ਇੱਕ ਪ੍ਰਿਥਵੀ ਬਣ ਗਈ, ਮਿਟ ਗਈ, ਦੂਸਰੀ ਧਰਤੀ ਬਣ ਗਈ, ਮਿਟ ਗਈ, ਕੋਈ ਸੂਰਜ ਚੰਦ ਤਾਰੇ ਬਣ ਗਏ, ਮਿਟ ਗਏ। ਇਹ ਉਸਦਾ ਝੋਲਾ ਹੈ, ਪੁਰਾਣਾ ਹੋ ਜਾਂਦਾ, ਉਹ ਨਵੇਂ ਪਹਿਨ ਲੈਂਦਾ। ਧਰਤੀਆਂ ਨਵੀਆਂ ਬਣਦੀਆਂ ਨੇ, ਮਿਟਦੀਆਂ ਨੇ ਪੁਰਾਣੀਆਂ। ਸੂਰਜ ਚੰਦ ਤਾਰੇ ਨਵੇਂ ਬਣਦੇ ਨੇ, ਮਿਟਦੇ ਨੇ ਪੁਰਾਣੇ। ਲੇਕਿਨ ਉਹ ਜੋ ਸੂਖਸ਼ਮ ਬ੍ਰਹਮ ਹੈ, ਉਹ ਨੇਚਲ ਹੈ, ਅਡੋਲ ਹੈ, ਅਟਲ ਹੈ। ਤੋ ਟੁੱਟਣਾ ਦੋਹਾਂ ਨਾਲ ਨਹੀਂ ਹੈ, ਦੋਹਾਂ ਨਾਲ ਜੁੜਨਾ ਹੈ। ਸਰਗੁਣ ਦੀ ਸੇਵਾ ਤੇ ਨਿਰਗੁਣ ਦਾ ਸਿਮਰਨ। ਸ਼ਬਦ ਦੀ ਕੁਛ ਵਿਚਾਰ ਕਰਕੇ ਮੈਂ ਫਿਰ ਇਸ ਭਾਵ ਦਾ ਤੁਹਾਡੇ ਸਾਹਮਣੇ ਖੁਲਾਸਾ ਕਰਾਂ ਕਿ ਨਿਰਗੁਣ ਦੀ ਸੇਵਾ ਨਹੀਂ ਸਿਮਰਨ, ਤੇ ਸਰਗੁਣ ਦਾ ਸਿਮਰਨ ਨਹੀਂ ਸੇਵਾ। ਇਸ ਗੱਲ ਨੂੰ ਸਮਝ ਗਏ ਤੇ ਗੁਰਮਤ ਦੀ ਸਮਝ ਆਵੇਗੀ, ਵਰਨਾ ਨਹੀਂ। ਵਰਨਾ ਗੁਰਮਤ ਨੂੰ ਸਮਝਣਾ ਬਹੁਤ ਔਖਾ ਹੋ ਜਾਏਗਾ। ਪ੍ਰਥਮ ਆਪ ਇਸ ਸ਼ਬਦ ਦੇ ਅਖਰੀ ਅਰਥ ਸਰਵਣ ਕਰੋ ਤੇ ਫਿਰ ਮੈਂ ਖੁਲਾਸਾ ਤੁਹਾਡੇ ਸਾਹਮਣੇ ਕਰਾਂ, ਕਿਉਂਕਿ ਸ਼ਬਦ ਕਾਫੀ ਵੱਡਾ ਹੈ। ਅਖਰੀ ਅਰਥ ਪ੍ਰਥਮ ਆਪ ਸਰਵਣ ਕਰੋ। ਗਗਨ ਮੇਂ ਥਾਲ ਰਾਵ ਚੰਦ ਦੀ ਪਗ ਬਣੇ। ਕਿਉਂਕਿ ਹਿੰਦੂ ਜਗਤ ਸਰਗੁਣ ਦੀ ਪੂਜਾ ਕਰਦਾ ਹੈ, ਤੋ ਸਾਜੋ ਸਮਾਨ ਵੀ ਸਰਗੁਣ ਵਿਧੀ ਦਾ ਚਾਹੀਦਾ। ਥਾਲ ਉਹਦੇ 'ਚ ਦੀਵੇ, ਉਹਦੇ 'ਚ ਕੁਝ ਧਨ ਮੋਤੀ ਜਾਂ ਸੋਨੇ ਦੀਆਂ ਮੋਹਰਾਂ, ਪੁਸ਼ਪ ਇਤਿਆਦਕ, ਔਰ ਇਸ ਤਰ੍ਹਾਂ ਆਪਣੇ ਇਸ਼ਟ ਪੂਜ ਦੇ ਅੱਗੋਂ ਥਾਲ ਗੁਮਾਉਂਦੇ ਨੇ। ਭਾਵ ਸਦਕੇ ਹੁੰਦੇ ਨੇ, ਨਿਛਾਵਰ ਹੁੰਦੇ ਨੇ, ਕੁਰਬਾਨ ਹੁੰਦੇ ਨੇ। ਆਰਤੀ ਦਾ ਖੰਡਨ ਨਹੀਂ, ਮੰਡਣ ਹੈ। ਪਰ ਗਜ਼ਬ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਇਹ ਆਰਤੀ ਬ੍ਰਹਿਮੰਡ ਦੀ ਕੀਤੀ ਹੈ, ਕਿਸੇ ਦੇਵੀ ਦੇਵਤੇ ਦੀ ਨਹੀਂ, ਸਮੂਹ ਬ੍ਰਹਿਮੰਡ ਦੀ। ਸਿਆਣੇ ਕਹਿੰਦੇ ਨੇ ਪ੍ਰਾਚੀਨ ਹਿੰਦੀ ਤੇ ਬੰਗਲਾ ਦੇ ਮਹਾਨ ਦਾਰਸ਼ਨਿਕ ਸ਼ਾਇਰ ਰਾਬਿੰਦਰ ਨਾਥ ਟੈਗੋਰ गुरु नानक देव जी महाराज के इस शब्द तो बड़े प्रभावित सन और हरिमंदर साहब के इस आरती नूं गायन करदे आया सुन के रसना चो वाह वाह निकल गई है। तो ब्रह्मंड की आरती है, किसी छोटे देवते की नहीं, किसी इष्ट की नहीं, किसी अवतार की नहीं, किसी संत की नहीं, इस आरती दे समूह ब्रह्मंड आ जाता है। गुरु नानक देव जी महाराज जी सोचने ते आप दी इस अगम्मी सोच तो रविंद्रनाथ टैगोर सदके जाता रहा, कुर्बान जाता रहा। साहब कहते ने परमात्मा असीम है, तो उस असीम की पूजा किसी असीम समिगरी नाल होवेगी, सीमत नाल नहीं। गगन में थाल, ये समूह गगन आकाश थाल है। आकाश नू थाल कहना, जैसे सारा साजो समान थाल दे विच आउंदा है, ये सब कुछ आकाश दे विच है। आकाश पंजवां तत् है, ते बड़ा सिरमौर तत् है। इस्लाम ने चार तत् ही मने ने, पंजवां नहीं मनिया। हिंदुस्तान दे तांत्रिक योगा नू जन्म देने वाले जिन्हां नू चार वाक करके आख्या गया, वह भी चार तत्तां नू मनदे ने, पंजवें नू नहीं मनदे। भई जल है, पृथ्वी है, अग्नि है, वायु है, मनुख नाल आकाश का की संबंध, कोई भी नहीं। इस्लाम भी चार तत्तां नू मनदा है, ते हिंदुस्तान दा पुराना धर्म जिसने तांत्रिक विद्या नू जन्म दिता, जादू टोणिया नू जन्म दिता, और किसे हद तक हर तरह की खुल शरीरक ते मानसिक नू धर्म का अंग बनाया, इस तरह के चार वाक चार तत्तां नू मनदे ने, पंजवें नू नहीं। गुरबाणी ते हिंदुस्तान दे बेशतर रिश्ते पंज तक मनदे ने।